ਕਰਕੇ ਹੁਣ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਭਗਤ ਬਾਣੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਜੀ ਰਾਗ ਧਨਾਸਰੀ ਦੇ ਵਿੱਚ ਬਾਣੀ ਭਗਤ ਕਬੀਰ ਜੀ ਕੀ ਜੀ ਬੜੇ ਸਤਿਕਾਰ ਨਾਲ ਲਾਇਆ। ਕਦੇ ਵੀ ਬੋਲਣਾ ਕਬੀਰ ਜੀ, ਫਰੀਦ ਜੀ, ਨਾਮਦੇਵ ਜੀ, ਤਾਂ ਇਹ ਨਹੀਂ ਕਹਿਣਾ ਉਹ ਕਬੀਰ ਨੇ ਐਂ ਕੀਤਾ ਸੀ, ਫਰੀਦ ਐਂ ਸੀਗਾ। ਉਹ ਕਿਤੇ ਮਾਮੂਲੀ ਹਸਤੀਆਂ ਨਹੀਂ ਹੈਗੀਆਂ, ਉਹ ਗੁਰੂ ਰੂਪ ਹੋ ਚੁੱਕੇ ਆ ਮਹਾਰਾਜ ਦੇ ਵਿੱਚ, ਉਹਨਾਂ ਦਾ ਦਰਜਾ। ਜਿੰਨਾ ਵੀ ਕਮਾਈ ਕੀਤੀ ਆ ਉਹ ਸਤਿਕਾਰ ਨਾਲ ਬੋਲੋ। ਫਿਰ ਮਹਾਰਾਜ ਕਿਰਪਾ ਕਰਦੇ ਨੇ, ਆਪ ਵੀ ਸਤਿਕਾਰ ਨਾਲ ਬੋਲਦੇ ਨੇ। ਓਂਕਾਰ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੋ ਕਬੀਰ ਜੀ ਕੋਲ ਗੋਬਿੰਦ ਲੋਕਾਂ ਨੇ ਬੇਨਤੀ ਕੀਤੀ ਕਿ ਪਰਮੇਸ਼ੁਰ ਦੇ ਗੁਣਾਂ ਦਾ ਅੰਤ ਕਿਸੇ ਨੇ ਅੱਜ ਤੱਕ ਪਾਇਆ? ਇਹ ਬਚਨ ਸੁਣ ਕੇ ਕਬੀਰ ਜੀ ਨੇ ਸੋ ਇਹ ਜਿਹੜਾ ਹੈ ਪਰਮੇਸ਼ੁਰ ਦੀ ਬੇਅੰਤਤਾ ਨੂੰ ਕਥਨ ਕੀਤਾ, ਇਹਨੂੰ ਕਮੁੱਤਕ ਨਿਆਂ ਕਹਿੰਦੇ ਨੇ। ਇਸ ਪ੍ਰਕਾਰ ਜੀ ਬਚਨ ਫਰਮਾਉਂਦੇ ਨੇ, ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ। ਬ੍ਰਹਮਾ ਦੇ ਚਾਰੇ ਪੁੱਤਰ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਪਰਮੇਸ਼ੁਰ ਦੇ ਜਸ ਕਾਇਨ ਜੋ ਕਰਨ ਵਿੱਚ ਸਮਾ ਰਹੇ ਨੇ। ਮਹੇਸ਼ ਤੋਂ ਭਾਵ ਸ਼ਿਵ ਜੀ ਵੀ ਸਮਾ ਰਿਹਾ, ਸ਼ੇਸ਼ ਨਾਗ ਵੀ ਗੁਣਾਂ ਦੇ ਗਾਇਨ ਕਰਨ ਵਿੱਚ ਸਮਾ ਰਿਹਾ। ਪਰ ਇਹਨਾਂ ਵਿੱਚੋਂ ਤੇਰੋ ਤੋਂ ਭਾਵ ਇਸ ਪਰਮਾਤਮਾ ਦਾ ਭੇਦ ਨਹੀਂ ਕਿਸੇ ਨੇ ਜਾਣਿਆ। ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਤਿੰਨ ਕਉ ਮਹਿਲ ਦੁਲਭਾਵੋ ਅਗਮ ਅਗਮ ਅਗਾਧ ਬੋਧ ਕੀਮਤ ਪਰੈ ਨਾ ਪਾਵੋ। ਮਹਾਰਾਜ ਦਸਵੇਂ ਪਾਤਸ਼ਾਹ ਵੀ ਲਿਖਦੇ ਨੇ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਸ਼ੇਸ਼ ਨਾਗ ਦਾ ਹਜ਼ਾਰ ਸਿਰ ਹੈ। ਦਵੈ ਸਹੰਸ ਰਸਨਾ ਸੁਹਾਈ, 2000 ਜੀਭ ਹੈ ਉਹਦੀ। ਰਟਤ ਅਵ ਲਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਹੁਣ ਤੱਕ ਉਹ ਲੱਗਿਆ ਹੋਇਆ, ਫਿਰ ਵੀ ਉਹ ਰਟਦਿਆਂ ਅੰਤ ਨਹੀਂ ਪਾ ਸਕਿਆ ਅੱਜ ਤੱਕ ਉਹਦਾ। ਸੋ ਸਨਕ ਦੇ ਸਮਾਨ ਜੋ ਸਨਕ ਹੈ, ਸਨੰਦਨ ਦੇ ਸਮਾਨ ਜੋ ਸਨੰਦਨ ਹੈ, ਸ਼ਿਵਾਂ ਦੇ ਸਮਾਨ ਜੋ ਸ਼ਿਵ ਹੈ ਅਤੇ ਸ਼ੇਖ ਨਾਗ, ਇਹਨਾਂ ਸਭਨਾਂ ਚੋਂ ਤੇਰਾ ਕਿਸੇ ਨੇ ਭੇਦ ਨਹੀਂ ਪਾਇਆ। ਇਹ ਸਾਰੇ ਸਮਾਨਾਂ ਸਮਾ ਗਏ, ਹਰੀ ਹਰ ਹੋ ਗਏ, ਚਲੇ ਗਏ, ਪਰ ਇਹਦਾ ਭੇਦ ਕਿਸੇ ਨੇ ਨਹੀਂ ਜਾਣਿਆ। ਇਹ ਕਿਉਂਕਿ ਇੱਕ ਜਾਣਾ ਆਉਂਦਾ, ਇੱਕ ਫਿਰ ਚਲਿਆ ਜਾਂਦਾ, ਇੱਕ ਜਾਣਾ ਆਉਂਦਾ, ਇਹ ਕਿੰਨੇ ਹੀ ਹੁੰਦੇ ਨੇ, ਵਾਰ ਵਾਰ ਡਿਊਟੀਆਂ ਲੱਗਦੀਆਂ ਨੇ। ਸੋ ਇਹ ਨਹੀਂ ਹੁੰਦਾ ਕਿ ਇੱਕੋ ਹੀ ਇੰਦਰ ਬੈਠਾ ਰਹਿੰਦਾ, ਇੰਦਰ ਚਲਿਆ ਜਾਂਦਾ। ਜਦੋਂ ਮਨੁੱਖ ਦਾ 100 ਸਾਲ ਲੰਘ ਜਾਂਦਾ, ਇੰਦਰ ਦੇਵਤੇ ਦਾ ਇੱਕ ਦਿਨ ਬਤੀਤ ਹੁੰਦਾ, ਫਿਰ ਆਪਣਾ 100 ਸਾਲ ਲੰਘ ਜਾਂਦਾ, ਫਿਰ ਇੰਦਰ ਦੇਵਤੇ ਦੀ ਰਾਤ ਬਤੀਤ ਹੁੰਦੀ ਹੈ। ਜਿਵੇਂ ਚੰਦਰਮਾ 'ਤੇ ਹੁੰਦਾ ਨਾ ਮਹੀਨੇ ਦੀ ਰਾਤ, ਮਹੀਨੇ ਦਾ ਦਿਨ, ਇਸੇ ਪ੍ਰਕਾਰ ਜਿੰਨਾ ਉੱਤੇ ਜਾਈ ਜਾਂਦੇ ਹਾਂ ਉਨਾ ਉਨਾ ਹੋਰ ਹਿਸਾਬ ਹੋਈ ਜਾਂਦਾ। ਇੱਥੇ ਹੀ ਆ ਨੌਰਥ ਪੋਲ ਦੇ ਵਿੱਚ, ਜਿਵੇਂ ਕਿੰਨਾ ਕਿੰਨਾ ਚਿਰ ਰਹਿੰਦਾ, ਤੜਕੇ ਜਾ ਕੇ ਕਿਤੇ ਮਾੜਾ ਜਿਹਾ ਸੂਰਜ ਛਿਪਦਾ, ਫਿਰ ਕਈ ਜਗ੍ਹਾ ਦੇ ਉੱਤੇ ਹਨੇਰਾ ਹੀ ਹਨੇਰਾ ਦਿਨ ਹੀ ਨਹੀਂ ਚੜ੍ਹਦਾ। ਇਸੇ ਪ੍ਰਕਾਰ ਹੈ ਕਿ ਫਿਰ ਇੰਦਰ ਦੀ ਉਮਰ ਇਸ ਤਰੀਕੇ ਨਾਲ 100 ਸਾਲ ਕਹੀ ਹੈ। ਸੋ 100 ਸਾਲ ਜਦੋਂ ਇੰਦਰ ਦੀ ਉਮਰ ਪੂਰੀ ਹੁੰਦੀ ਹੈ ਤਾਂ ਬ੍ਰਹਮਾ ਦਾ ਇੱਕ ਦਿਨ ਹੀ ਬਤੀਤ ਹੁੰਦਾ। ਇਹੋ ਜਿਹਾ ਜਦ ਦੂਜਾ ਇੰਦਰ ਮਰ ਜਾਂਦਾ ਹੋ ਕੇ ਤਾਂ ਫਿਰ ਇੱਕ ਰਾਤ ਬ੍ਰਹਮਾ ਦੀ ਬਤੀਤ ਹੁੰਦੀ। ਇਸ ਤਰੀਕੇ ਦੇ ਨਾਲ ਬ੍ਰਹਮਾ ਦੀ ਉਮਰ ਜਦੋਂ 1000 ਸਾਲ ਬਤੀਤ ਹੋ ਜਾਂਦੀ ਹੈ, ਇਹ ਗਿਣਤੀ ਹੈ। ਆਪਾਂ ਤਾਂ ਅੱਗੇ ਵਿਸ਼ਨੂੰ ਦੀ, ਫਿਰ ਅੱਗੇ ਸ਼ਿਵ ਜੀ ਆ, ਉਹਦੀ ਉਮਰ ਹੋਰ ਜ਼ਿਆਦਾ ਲੰਬੀ ਹੈ। ਜਦੋਂ ਇਸ ਪ੍ਰਕਾਰ 10 ਕੁ ਵਾਰੀ ਇਹ ਹੋ ਲੈਂਦੇ ਨੇ ਨਾ ਸਾਰੇ ਜਾਣੇ, ਮਾਇਆ ਦਾ ਸਿਰਫ ਇੱਕੋ ਹੀ ਛਿਣ ਗੁਜ਼ਰਦਾ ਬਸ, ਅਤੇ ਪਰਮੇਸ਼ੁਰ ਦਾ ਤਾਂ ਕੋਈ ਗੁਜ਼ਰਦਾ ਹੀ ਨਹੀਂ ਕਹਿੰਦੇ। ਇਸ ਕਰਕੇ ਉਹ ਪਰਮੇਸ਼ੁਰ ਇੰਨਾ ਵੱਡਾ ਹੈ, ਇੰਨਾ ਵੱਡਾ, ਕੁਛ ਵੀ ਨਹੀਂ ਹੋ ਸਕਦਾ, ਉਹਦਾ ਕੋਈ ਦੱਸ ਹੀ ਨਹੀਂ ਸਕਦਾ, ਕੋਈ ਕਥਨ ਹੀ ਨਹੀਂ ਕਰ ਸਕਦਾ। ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਓ। ਇਸ ਕਰਕੇ ਭਾਈ ਗੁਰਮੁਖਾ, ਤੈਨੂੰ ਚਾਹੀਦਾ ਵੀ ਸੰਤਾਂ ਦੀ ਸੰਗਤ 'ਚ ਮਿਲ ਕੇ ਰਾਮ ਨਾਮ ਨੂੰ ਹਿਰਦੇ 'ਚ ਵਸਾਉਣਾ ਕਰ। ਜੇ ਰਾਮ ਨਾਮ ਹਿਰਦੇ 'ਚ ਵੱਸ ਗਿਆ ਫਿਰ ਤਾਂ ਭਾਵੇਂ ਮਾੜਾ ਜਿਹਾ ਪਤਾ ਲੱਗ ਜੇ ਕੁਛ, ਅਤੇ ਜੇ ਉਹ ਗਿਣਤੀਆਂ ਮਿਣਤੀਆਂ ਕਰਨੀਆਂ ਸਾਇੰਸ ਵਾਲਿਆਂ ਨੂੰ ਰੋਕਟ 'ਚ ਲੈ ਕੇ ਤਾਹਾਂ ਨੂੰ ਚੜ੍ਹ ਜਾਂਦੇ ਆ, ਜਿੱਥੇ ਕਿ ਤੱਕ ਸਾਇੰਸ ਜਾਂਦੀ ਹੈ ਤਾਂ ਕੁਛ ਵੀ ਨਹੀਂ ਹੈਗਾ। ਬ੍ਰਹਮ ਗਿਆਨੀ ਤਾਂ ਇੱਥੇ ਬੈਠੀ ਸਾਰਾ ਬ੍ਰਹਿਮੰਡ ਦਿਖ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਨੂਮਾਨ ਸਰ ਗਰੁੜ ਸਮਾਨਾ। ਉਹ ਫਰਮਾਉਂਦੇ ਹਨ ਕਿ ਬੜੇ ਬਲ ਵਾਲਾ ਪੌਣ ਪੁੱਤਰ ਹਨੂਮਾਨ ਵੀ ਪਰਮੇਸ਼ੁਰ ਦੇ ਜਸ ਕਰਨ ਵਿੱਚ ਸਰ ਤੋਂ ਭਾਵ ਸਮਾ ਰਿਹਾ। ਸੋ ਵਿਸ਼ਨੂੰ ਦੇ ਨਿਕਟ ਵਰਤੀ ਰਹਿਣ ਵਾਲਾ ਵਿਸ਼ਨੂੰ ਦਾ ਬਾਨ ਜਾਂ ਗਰੁੜ ਹੈ ਨਾ, ਉਹ ਗਰੁੜ ਵੀ ਪਰਮੇਸ਼ੁਰ ਦੇ ਜਸ ਕਰਨ ਵਿੱਚ ਸਮਾਨਾ ਸਮਾ ਰਿਹਾ। ਕਿਉਂਕਿ ਇਹ ਨਹੀਂ ਹੁੰਦਾ ਕਿ ਬੰਦੇ ਹੀ ਭਗਤੀ ਕਰਦੇ ਨੇ, ਜੀਵ ਵੀ ਭਗਤੀ ਕਰਨ ਲੱਗਦੇ। ਹਨੂੰਮਾਨ ਸਰ ਇੱਥੇ ਵਿਸ਼ਰਾਮ ਹੋਣਾ, ਗਰੁੜ ਸਮਾਨਾ। ਤਾਂ ਹਨੂੰਮਾਨ ਦੇ ਸਰਸ ਦਰਸ ਜੋ ਹਨੂੰਮਾਨ ਹੈ, ਗਰੜ ਦੇ ਸਮਾਨ ਜੋ ਗਰੜ ਹੈ, ਬਸ ਇਸ ਪ੍ਰਕਾਰ ਹੈ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰਪਤ ਹੁੰਦਾ ਦੇਵਤਿਆਂ ਦਾ ਪਤੀ, ਜੋ ਰਾਜਾ ਕੌਣ ਹੈ? ਸੁਰ ਦੇਵਤਿਆਂ ਦਾ ਪਤ ਪਤੀ ਇੰਦਰ। ਨਰਪਤ ਪੁਰਸ਼ਾਂ ਦਾ ਪਤੀ ਜੋ ਬ੍ਰਹਮ ਹੈ ਜਾਂ ਸ਼ੰਭੂ ਮੁਨ ਹੈ। ਇਹਨਾਂ ਸਾਰਿਆਂ ਵਿੱਚੋਂ ਕਿਸੇ ਨੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਜਾਣਿਆ। ਇਹ ਸਾਰੇ ਆਪ ਹੀ ਸਮਾਨਾ ਸਮਾ ਗਏ, ਚਲੇ ਗਏ ਦੁਨੀਆਂ ਚੋਂ, ਪਰ ਗੁਣਾਂ ਦਾ ਅੰਤ ਨਹੀਂ ਪਾਇਆ। ਇਸ ਕਰਕੇ ਜਾਨੀ ਨਾ ਜਾਈ ਤਾਂ ਕੀ ਗਾਤ। ਮਹਾਰਾਜ ਕਹਿੰਦੇ ਉਹਦੀ ਗਾਤ ਜਿਹੜੀ ਜਾਣੀ ਜਾਂਦੀ ਗਤੀ ਪਰਮੇਸ਼ਰ ਦੀ। ਚਾਰ ਵੇਦ ਅਰ ਸਿਮਰਤ ਪੁਰਾਨਾ, ਚਾਰ ਵੇਦ, 27 ਸਿਮਰਤੀਆਂ, 18 ਪੁਰਾਣ, ਇਹਨਾਂ ਨੇ ਵੀ ਅੰਤ ਨਹੀਂ ਪਾਇਆ। ਇਹਨਾਂ ਦੇ ਰਚਣ ਵਾਲੇ ਰਿਖੀਆਂ ਨੇ ਵੀ ਅੰਤ ਨਹੀਂ ਪਾਇਆ। ਇਹਨਾਂ ਦੇ ਪੜ੍ਹਨ ਪੜ੍ਹਾਉਣ ਵਾਲੇ ਪੰਡਤਾਂ ਨੇ ਵੀ ਅੰਤ ਨਹੀਂ ਪਾਇਆ। ਕੋਈ ਅੰਤ ਉਹਦਾ ਪਾ ਸਕਦਾ? ਕਮਲਾ ਪਤ ਕਵਲਾ ਨਹੀਂ ਜਾਨਾ। ਮਹਾਰਾਜ ਕਹਿੰਦੇ ਨੇ ਕਮਲਾ ਪਤੀ ਕੌਣ ਹੈ? ਵਿਸ਼ਨੂੰ। ਵਿਸ਼ਨੂੰ ਦਾ ਅੰਤ ਕਮਲਾ ਪਤੀ ਲਕਸ਼ਮੀ ਨੇ ਵੀ ਨਹੀਂ ਜਾਣਿਆ, ਤੇ ਅਕਾਲ ਪੁਰਖ ਦਾ ਅੰਤ ਕੋਈ ਕਿਵੇਂ ਪਾ ਸਕਦਾ? ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਾਲੂ ਨਹਿ ਜੋ ਗਾਵੈ। ਰੁਦਰ ਧਿਆਨ ਸ਼ਿਵਜੀ ਦੇ ਧਿਆਨ ਦਾ ਕੋਈ ਅੰਤ ਨਹੀਂ ਪਾ ਸਕਦਾ। ਗਿਆਨ ਸਤਿਗੁਰ ਕੇ, ਸਤਿਗੁਰੂ ਉੱਥੇ ਵਿਸ਼ਨੂੰ ਨੂੰ ਕਿਹਾ, ਵਿਸ਼ਨੂੰ ਦਾ ਕੋਈ ਅੰਤ ਨਹੀਂ ਪਾ ਸਕਦਾ। ਗਿਆਨ ਤਾਂ ਬਹੁਤ ਹੈ। ਕਬਜਨ ਭਾਲੂ ਨਾ ਜੋ ਗਾਵੈ, ਚਲੋ ਕੋਈ ਗਾ ਵੀ ਲਗੇ, ਪਰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਮਲਾ ਪਤ ਵਿਸ਼ਨੂੰ ਨੂੰ ਕਹਿੰਦੇ ਨੇ, ਕਮਲਾ ਉਹਦੀ ਲਕਸ਼ਮੀ ਅਤੇ ਕਮਲ ਜਾਂ ਕਮਲ ਉੱਤੇ ਬਹਿਣ ਵਾਲਾ ਬ੍ਰਹਮਾ, ਇਹਨਾਂ ਤਿੰਨਾਂ ਵਿੱਚੋਂ ਕਿਸੇ ਨੇ ਵੀ ਅੰਤ ਨਹੀਂ ਪਾਇਆ। ਕਮਲਾਪਤੀ ਜੋ ਵਿਸ਼ਨੂੰ ਆ, ਉਹ ਤਾਂ ਕਹਿੰਦੇ ਇਸ ਪ੍ਰਕਾਰ ਵਾਹਿਗੁਰੂ ਦੇ ਗੁਣਾਂ ਦਾ ਅੰਤ ਉਹਨੇ ਪਾਇਆ ਨਹੀਂ। ਉਹਦਾ ਗੁਣ ਗਾਉਂਦਾ ਗਾਉਂਦਾ ਉਹ ਤਾਂ ਉਹਦੇ 'ਚ ਮਸਤੀ ਹੋਇਆ ਰਹਿੰਦਾ ਹਰ ਵਕਤ, ਕਿਉਂਕਿ ਪਰਮੇਸ਼ਰ ਦੀ ਸਭ ਤੋਂ ਜ਼ਿਆਦਾ ਭਗਤੀ ਇਹਨਾਂ ਵਿੱਚੋਂ ਵਿਸ਼ਨੂੰ ਜੀ ਕਰਦੇ ਨੇ। ਵਿਸ਼ਨੂੰ ਪਰਮੇਸ਼ਰ ਦਾ ਭਗਤ ਹੈ, ਅਤੇ ਪਰਮੇਸ਼ਰ ਦਾ ਨਾਮ ਜਪੀ ਜਾਂਦਾ, ਉਹਨੂੰ ਤਾਂਹੀਓ ਭੇਜ ਦਿੰਦੇ, ਜਾ ਤੂੰ ਆਹ ਕੰਮ ਕਰਕੇ ਆ, ਹਾਲੇ ਆਹ ਸੇਵਾ ਕਰਕੇ ਆ, ਹੁਣ ਤੂੰ ਆਹ ਰੂਪ ਧਾਰ ਕੇ ਆਹ ਕਰਿਆ। ਉਹ ਅਵਤਾਰ ਬਣਨ ਦਾ ਹੀ ਹੁਕਮ ਹੁੰਦਾ ਰਹਿੰਦਾ, ਤੂੰ ਫਲਾਨਾ ਅਵਤਾਰ ਧਰ ਕੇ ਹੁਣ ਫਲਾਨਾ ਕੰਮ ਕਰਕੇ ਆ। ਜਦੋਂ ਦੁਨੀਆਂ 'ਤੇ ਭੀੜ ਬਣਦੀ ਆ, ਫਿਰ ਉਹਨਾਂ ਨੂੰ ਭੇਜ ਦਿੰਦੇ ਨੇ। ਇਸ ਕਰਕੇ ਫਰਮਾਉਂਦੇ ਹਨ, ਕਹਿ ਕਬੀਰ ਸੋ ਭਰਮੈ ਨਾਹੀ, ਪਗ ਲੱਗ ਰਾਮ ਰਹਿ ਸਰਨਾਹੀ। ਕਹਿੰਦੇ ਪਗ ਲੱਗ ਰਾਮ, ਇੱਥੇ ਰੁਕਣਾ। ਉਹ ਕਬੀਰ ਜੀ ਕਥਨ ਕਰਦੇ, ਉਹ ਜਿਹੜਾ ਬੰਦਾ ਭਰਮ ਦਾ ਨਹੀਂ, ਜਿਹੜਾ ਕੋਈ ਜੀਵ ਹੈ ਨਾ, ਰਾਮ ਦੇ ਭਾਵ ਪਾਗ ਹੁੰਦਾ, ਚਰਨਾਂ ਦੀ ਸਰਨ ਵਿੱਚ ਲੱਗਿਆ ਰਹਿੰਦਾ। ਸਾਰਿਆਂ ਜਿਹੜੇ ਵਿੱਚ ਪਾਗ ਰਮੇ ਹੋਏ, ਰਾਮ ਦੀ ਸ਼ਰਨ ਵਿੱਚ ਜਿਹੜਾ ਲੱਗਿਆ ਰਹਿੰਦਾ, ਜੋ ਰਾਮ ਪਰਮੇਸ਼ਰ ਦੇ ਚਰਨਾਂ 'ਚ ਲੱਗਿਆ ਰਹਿੰਦਾ, ਉਹਦੇ ਸਰ ਨਾਹੀਂ, ਉਹਦੇ ਸਰ ਹੁੰਦਾ ਸਦਰਸ, ਹੋਰ ਕੋਈ ਨਹੀਂ ਹੈ। ਸੋ ਇਸ ਪ੍ਰਕਾਰ ਕੋਈ ਬਜ਼ੁਰਗ ਬੰਦਾ ਸੀ, ਉਹਨੂੰ ਮੋਹ ਮਾਇਆ ਮਮਤਾ ਪਦਾਰਥਾਂ 'ਚ ਫਸਿਆ ਹੋਇਆ ਦੇਖ ਕੇ ਕਬੀਰ ਜੀ ਉਹਨੂੰ ਵਿਰਾਗ ਦਾ ਉਪਦੇਸ਼ ਦੇਣ ਲੱਗ ਪਏ। ਕਹਿੰਦੇ ਹੁਣ ਤਾਂ ਬਸ ਕਰ, ਨਿਆਣਿਆਂ 'ਚ ਹੀ ਫਸਿਆ, ਕਿਤੇ ਮਾਲਾ ਵੀ ਖਾ ਲੈ, ਸਤਸੰਗ 'ਚ ਹੀ ਆ ਜਾ ਕਰ, ਉੱਥੇ ਇੱਥੇ ਨਿਆਣਿਆਂ ਨੂੰ ਖੜਾਈ ਜਾਂਦਾ, ਆ ਜਾ ਉੱਥੇ, ਚੱਲ ਚੱਲੀਏ। ਇਸ ਪ੍ਰਕਾਰ ਦੂਜਾ ਸ਼ਬਦ ਫਰਮਾਉਂਦੇ ਹਨ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਾਂ ਨੂੰ ਛੀਜੈ। ਕਹਿੰਦੇ ਘੜੀਆਂ ਤੋਂ ਪਹਿਰ, ਪਹਿਰ ਤੋਂ ਦਿਨ ਹੁੰਦੇ ਜਾਂਦੇ ਨੇ, ਇਉਂ ਇਹ ਜਿਹੜੀ ਸਮੇਂ ਦੀ ਸੰਗਿਆ ਹੁੰਦੀ ਹੈ ਨਾ, ਅੱਗੇ ਅੱਗੇ ਵੱਧਦੀ ਹੈ। ਆਪ ਤੇਰੀ ਉਮਰਾਂ ਘੱਟਦੀ ਹੈ ਅਤੇ ਤਨ ਛੀਜੈ, ਸਰੀਰ ਕਮਜ਼ੋਰ ਹੁੰਦਾ ਜਾਂਦਾ ਤੇਰਾ ਦਿਨੋਂ ਦਿਨ, ਹੁਣ ਹੋਰ ਕਮਜ਼ੋਰ ਹੋ ਜਾਣਾ। ਕਾਲ ਹੇਰੀ ਫਿਰੈ ਵਧਿਕ ਜਿਉਂ, ਕਹੋ ਕਵਨ ਵਿਧ ਕੀਜੈ। 692 ਅੰਕ 'ਤੇ ਫਰਮਾਉਂਦੇ ਨੇ, ਕਾਲ ਜੋ ਹੇਰੀ ਸ਼ਿਕਾਰੀ ਹੈ ਨਾ, ਉਹ ਵਧਿਕ ਹੁੰਦਾ, ਫੰਦਕ ਵਾਂਗ ਆਪਣੇ ਸ਼ਿਕਾਰ ਨੂੰ ਢੂੰਡਦਾ ਫਿਰਦਾ। ਦੱਸੋ ਭਾਈ, ਕਹਿੰਦੇ ਉਹ ਕਾਲ ਤੋਂ ਬਚਣ ਦੀ ਕਿਹੜੀ ਤਰੀਕਾ ਵਿਧੀ ਹੈ, ਕੋਈ ਹੈ? ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾ ਕਾ ਰਹਾਉ। ਸੋ ਇਸ ਪ੍ਰਕਾਰ ਦਾ ਬਚਨ ਫਰਮਾਉਂਦੇ ਹਨ, ਜਿਸ ਪ੍ਰਕਾਰ ਉਹ ਮੌਤ ਵਾਲਾ ਦਿਨ ਜੋ ਹੋਰ ਨਾ ਉੱਪਰ ਵੇਖਦਾ ਸੀ, ਹੁਣ ਤੇਰੇ ਨੇੜੇ ਨੇੜੇ ਆਈ ਜਾਂਦਾ, ਤੂੰ ਵੀ ਹੁਣ ਜਾਣਾ, ਅਤੇ ਜਿਹਨਾਂ ਸੰਬੰਧੀਆਂ ਨਾਲ ਤੂੰ ਬੜਾ ਪਿਆਰ ਕਰਦਾ, ਹਿੱਤ ਕਰਦਾ ਸੀ, ਇਹ ਮਾਤਾ ਪਿਤਾ ਭਰਾ ਪੁੱਤਰ ਇਸਤਰੀ ਕਾਕਾ ਚਾਚਾ, ਦੱਸੋ ਕੋਈ, ਕਹਿੰਦੇ ਕੌਣ ਕੋਈ, ਕਾ ਕਾ ਕਿਸ ਦਾ ਸਹਾਇਕ ਹੈ? ਇਸ ਪ੍ਰਕਾਰ ਪਾਠ ਜਿਹੜਾ ਕਾ ਕਾ ਹੀ ਕਰਨਾ, ਕਾਕਾ ਨਹੀਂ ਕਰਨਾ। ਕਾਕਾ ਤਾਂ ਚਾਚੇ ਨੂੰ ਕਹਿੰਦੇ, ਉਹ ਇਕੱਠਾ ਅਰਥਾਂ 'ਚ ਹੋ ਜਾਂਦਾ ਹੈ। ਸਭ ਕਿਸ ਜੀਵਿਤ ਕੋ ਵਿਵਹਾਰ ਹੈ, ਇਸ ਕਰਕੇ ਤੂੰ ਧਿਆਨ ਕਰ ਲੈ ਭਾਈ। ਜਬ ਲੱਗ ਜੋਤ ਕਾਇਆ ਮਹਿਮ ਵਰਤੈ, ਆਪਾ ਪਸ਼ੂ ਨਾ ਬੂਝੈ। ਜਿੰਨਾ ਚਿਰ ਪਰਮੇਸ਼ਰ ਦੀ ਜਿਹੜੀ ਜੋਤ ਹੈ, ਚੇਤਨ ਸੱਤਾ ਹੈ, ਇਸ ਸਰੀਰ ਦੇ ਵਿੱਚ ਵਰਤ ਰਹੀ ਹੈ, ਉਹਨਾਂ ਚਿਰ ਇਹ ਬੰਦਾ ਨਾ ਪਸ਼ੂ ਹੀ ਬਣਿਆ ਰਹਿੰਦਾ। ਅਗਿਆਤ ਜੀਵ ਆਪਣਾ ਆਪ ਸਮਝਦੇ ਹੀ ਨਹੀਂ। ਦਿੱਤੀ ਸੀ ਨਰ ਨਰਾਇਣੀ ਦੇਹੀ, ਬੰਦਗੀ ਕਰਨ ਨੂੰ, ਭਜਨ ਕਰ ਲੈ, ਪਾਠ ਕਰ ਲੈ, ਜਦ ਤੱਕ ਤੰਦਰੁਸਤੀਆਂ ਹੁੰਦੀਆਂ ਨੇ ਉਦੋਂ ਕਾਮ ਕ੍ਰੋਧ ਵਿੱਚ ਫਸਿਆ ਰਹਿੰਦਾ। ਜਦੋਂ ਬਿਮਾਰ ਹੋ ਜਾਂਦਾ ਫਿਰ ਕਹਿੰਦਾ ਹੁਣ ਮੈਂ ਰੱਬ ਦਾ ਨਾਂ ਜਪੂੰ, ਫਿਰ ਤੰਦਰੁਸਤ ਕਰ ਦਿੰਦਾ ਪਰਮੇਸ਼ਰ। ਕਹਿੰਦਾ ਦੇਖਾਂ ਨਾ, ਜਦ ਤੰਦਰੁਸਤ ਹੋਇਆ ਫਿਰ ਕਾਮ ਕ੍ਰੋਧ 'ਚ ਚਲਿਆ ਜਾਂਦਾ। ਮਹਾਰਾਜ ਕਹਿੰਦੇ ਤੰਦਰੁਸਤਾਂ ਨੂੰ ਮੈਂ ਬਥੇਰੀ ਵਾਰ ਕੀਤਾ ਪਰ ਇਹ ਬੰਦਗੀ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਬੰਦਾ ਇਹੋ ਜਿਹਾ ਪਸ਼ੂ ਬਣਿਆ ਹੋਇਆ, ਜਦ ਤੱਕ ਜੋਤ ਵਰਤਦੀ ਹੈ ਚੇਤਨ ਸੱਤਾ, ਉਹ ਜੋਤ ਨੂੰ ਦੇਖਣਾ ਸੀ ਤੂੰ ਪਰ ਜੋਤ ਨਹੀਂ ਦੇਖੀ ਸਰੀਰ 'ਚ, ਉਦੋਂ ਤੱਕ ਅਗਿਆਨੀ ਬਣਿਆ ਰਿਹਾ ਜਦ ਤੱਕ ਜੋਤ ਸੀ। ਜਦੋਂ ਜੋਤ ਨਿਕਲਣ ਲੱਗੀ ਕਹਿੰਦਾ ਮੈਂ ਤਾਂ ਨਾਮ ਹੀ ਨਹੀਂ ਜਪਿਆ, ਫਿਰ ਪਛਤਾਵਾ ਕਰਦਾ ਦੁਨੀਆਂ 'ਚ। ਮਹਾਰਾਜ ਕਹਿੰਦੇ ਚਲਿਆ ਜਾਂਦਾ। ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਬੁਢੇਪੇ ਵਿੱਚ ਅੱਖਾਂ ਨਾਲ ਤਾਂ ਕੋਈ ਸੁਝਦਾ ਨਹੀਂ, ਫਿਰ ਵੀ ਜੀਵਨ ਪਦਵੀ ਵਾਸਤੇ ਲਾਲਚ ਕਰਦਾ, ਲੋਭ ਕਰਦਾ ਕਿ ਮੈਂ ਹੋਰ ਜਿਉਂਦਾ ਰਹਾਂ। ਕਈ ਤਰ੍ਹਾਂ ਦੀਆਂ ਦਵਾਈਆਂ ਬੂਟੀਆਂ ਖਾਂਦਾ, ਲੰਬੀ ਉਮਰ ਦੇ ਰਾਜ ਪੁੱਛਦਾ ਕਿਹੜੀ ਪੌੜੀ ਪੜ੍ਹਾਂ। ਫਿਰ ਕਹਿੰਦਾ ਵੀ ਮੈਂ ਹੁਣ ਪੋਤਾ ਹੋ ਗਿਆ, ਚੱਲ ਪੋਤਾ ਦੇਖਣਾ ਦੇਖ ਲਿਆ, ਹੁਣ ਪੋਤੇ ਦਾ ਵਿਆਹ ਦੇਖਣਾ, ਚੱਲ ਉਹ ਵੀ ਦੇਖ ਲਿਆ। ਕਹਿੰਦੇ ਪੜਪੋਤਾ ਵੀ ਦੇਖ ਜਾਂਦਾ ਜਾਂਦਾ ਜਾਂਦਾ, ਵਾਸਨਾ ਵੱਧਦੀ ਤੁਰ ਜਾਂਦੀ। ਮਹਾਰਾਜ ਕਹਿੰਦੇ ਕਹਿਤ ਕਬੀਰ ਸੁਨਹੋਰੇ ਪ੍ਰਾਣੀ ਛੋਡੋ ਮਨ ਕੇ ਪਰਮਾ। ਕਬੀਰ ਜੀ ਕਥਨ ਕਰਦੇ ਪ੍ਰਾਣਾ ਧਾਰੀ ਜੀਓ, ਸੁਣਨਾ ਕਰੋ ਸਾਡੀ ਗੱਲ, ਮਨ ਦੇ ਭਰਮ ਛੱਡ ਦਿਓ, ਕਿਉਂਕਿ ਭਰਮ ਹੀ ਜੀਵ ਲਈ ਦੁੱਖਾਂ ਦਾ ਕਾਰਨ ਬਣਿਆ ਹੋਇਆ। ਫਿਰ ਮਹਾਰਾਜ ਜੀ ਕੀ ਕਰਿਆ ਕਰੀਏ, ਹੁਕਮ ਕਰੋ। ਕੇਵਲ ਨਾਮ ਜਪ ਹੋਰੇ ਪ੍ਰਾਣੀ ਪਰਹੋ ਏਕ ਕੀ ਸਰਨਾ ਪ੍ਰਾਣੀਓ। ਉਹ ਭਾਈ ਪ੍ਰਾਣਾ ਧਾਰੀ ਜੀਵੋ, ਕੇਵਲ ਫਕਤ ਇੱਕ ਵਾਹਿਗੁਰੂ ਦਾ ਨਾਮ ਜਪਣਾ ਕਰੋ ਅਤੇ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ, ਫਿਰ ਤੁਹਾਡੀ ਕਲਿਆਣ ਹੋਵੇਗੀ। ਤੀਸਰਾ ਸ਼ਬਦ ਇਸ ਪ੍ਰਕਾਰ ਫਰਮਾਉਂਦੇ ਹਨ, ਜੋ ਜਨ ਭਾਉ ਭਗਤ ਕਛ ਜਾਣੈ ਤਾ ਕਹੋ ਆਚਰਜ ਕਾਹੋ। ਇਸ ਪ੍ਰਕਾਰ ਜਿਸ ਵੇਲੇ ਭਗਤ ਕਬੀਰ ਜੀ ਹੜੰਬੇ ਦੇਸ਼ 'ਚ ਜਾ ਵਸੇ ਤਾਂ ਉਸ ਵਕਤ ਕਿਸੇ ਨੇ ਕਿਹਾ ਆਪ ਇੱਥੇ ਕਿਉਂ ਆਉਂਗੇ, ਇੱਥੇ ਤਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ ਕਿਉਂਕਿ ਇੱਥੇ ਸਰਾਪ ਹੋਇਆ ਹੋਇਆ, ਕਾਸ਼ੀ 'ਚ ਰਹਿਣ ਵਾਲਾ ਬੰਦਾ ਮੁਕਤ ਹੋ ਜਾਂਦਾ। ਇਸ ਪ੍ਰਕਾਰ ਕਬੀਰ ਜੀ ਉਹਨੂੰ ਸਮਝਾਉਂਦੇ ਹਨ, ਹਰ ਕੇ ਲੋਕਾਂ ਮੈਂ ਤਾਂ ਮਤ ਕਾ ਭੋੜਾ। ਕਹਿੰਦੇ ਭਾਈ ਹਰੀ ਦੇ ਲੋਕੋ, ਮੈਂ ਤਾਂ ਮਤ ਦਾ ਭੋਲਾ ਭਾਈ, ਜੋ ਤਨ ਕਾਸੀ ਤਜੈ ਕਬੀਰਾ ਰਮਈਆ ਕਹਾ ਨਿਹੋਰਾ। ਇਸ ਕਰਕੇ ਮੈਂ ਕਹਿੰਦੇ ਰਹਾਉ ਦੀ ਤੁੱਕ ਦੇ ਰਾਹੀਂ ਦੱਸਦੇ, ਉਹਨੂੰ ਸ਼ਬਦ ਪ੍ਰਾਰੰਭ ਕਰਦੇ ਫਿਰ ਸਰਵਣ ਕਰਦੇ ਹਾਂ, ਜੋ ਜਨ ਭਾਉ ਭਗਤ ਕਛ ਜਾਣੈ ਤਾ ਕਹੋ ਆਚਰਜ ਕਾ ਹੋ। ਜੋ ਪਰਮੇਸ਼ੁਰ ਹੈ ਨਾ ਵਾਹਿਗੁਰੂ, ਜਿਹੜਾ ਜੀਵ ਪਰਮੇਸ਼ੁਰ ਦੀ ਕੁਝ ਭਾਉ ਭਗਤੀ ਪ੍ਰੇਮਾ ਭਗਤੀ ਕਰਨੀ ਜਾਣਦਾ, ਉਹਨੂੰ ਉਸ ਚਰਜ ਬ੍ਰਹਮ ਰੂਪ ਹੀ ਕਹਿਣਾ ਕਰੇ, ਉਹਨੂੰ ਮੁਕਤ ਰੂਪ ਹੋਣ ਵਿੱਚ ਕੀ ਇਸ ਚਰਜ ਹੈ। ਇਸ ਕਰਕੇ ਇਸ ਚਰਜ ਜਿਹੜਾ ਹੈ ਨਾ ਉਹਨੂੰ ਕਾ ਹੋ, ਕਹਿੰਦੇ ਉਹਦਾ ਮੁਕਤ ਹੋਣਾ ਕਾ ਹੋ ਭਾਵ ਕੀ ਇਸ ਚਰਜ ਆ, ਉਹ ਤਾਂ ਹੋ ਹੀ ਜਾਊਗਾ। ਜਿਹਨੇ ਇੱਕ ਵਾਰ ਪਰਮੇਸ਼ੁਰ ਦਾ ਨਾਮ ਲੈ ਲਿਆ ਉਹਨੂੰ ਕੋਈ ਸੰਸਾ ਨਹੀਂ ਹੈ। ਸੋ ਅੰਤ ਪਰਮਗਤ ਪਾਏ, ਉਹਨੂੰ ਤਾਂ ਅੰਤ ਨੂੰ ਪਰਮਗਤੀ ਪਾ ਹੀ ਲੈਣੀ ਹੈ। ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ ਤਿਉਂ ਢੋਰ ਮਿਲਿਓ ਜੁਲਾਹੋ। ਸੋ ਜਲ ਦੇ ਲੱਲੇ ਨੂੰ ਪਹਿਲੇ ਨੂੰ ਔਂਕੜਾ ਦੂਜੇ ਨੂੰ ਨਹੀਂ ਹੈਗਾ। ਜਿਵੇਂ ਘੜੇ ਦਾ ਜਲ ਨਦੀ ਦੇ ਜਲ ਵਿੱਚ ਪ੍ਰਵੇਸ਼ ਕਰਕੇ ਫਿਰ ਵੱਖਰਾ ਨਹੀਂ ਨਾ ਹੋ ਕੇ ਨਿਕਲਦਾ, ਇਵੇਂ ਜਿਵੇਂ ਨਦੀ ਦਾ ਜਲ ਸਮੁੰਦਰ ਦੇ ਜਲ ਵਿੱਚ ਪ੍ਰਵੇਸ਼ ਹੋ ਕੇ ਫਿਰ ਵੱਖਰਾ ਨਹੀਂ ਹੋ ਕੇ ਨਿਕਲਦਾ। ਅੰਬੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ ਤਿਉਂ ਢੁਰ। ਕਹਿੰਦੇ ਤਿਵੇਂ ਮੈਂ ਢੁਲਕ ਕਰਕੇ ਪਾਣੀ ਵਾਂਗੂ ਪਾਣੀ ਚੱਲੇ ਨਵਾਉਣ ਨੂੰ, ਥੱਲੇ ਨੂੰ ਜਾਂਦਾ ਨਾ। ਭਾਵ ਹੋਮੇ ਦਾ ਤਿਆਗ ਕਰਕੇ ਜੋ ਲਾਹੇ ਤੋਂ ਭਾਵ ਜੋ ਲਾਹੋ ਹੁੰਦਾ, ਜੋ ਲਾਭ ਲੈਣ ਵਾਲਾ ਆਤਮਪਾਦ ਹੈ ਉਹ ਨਾਲ ਮਿਲ ਗਿਆ। ਹੋਮੇ ਕਿਵੇਂ ਕਹਿੰਦੇ ਨੇ ਪਹਾੜ ਨੂੰ, ਤਾਹਾਂ ਨੂੰ ਟਿੱਲੇ 'ਤੇ ਚੜਿਆ ਹੋਇਆ ਸੀ ਪਹਿਲਾਂ, ਕਹਿੰਦੇ ਹੁਣ ਮੈਂ ਹੋ ਗਿਆ ਨਿਮਰਤਾ ਵਾਲਾ, ਆ ਗਿਆ ਥੱਲੇ ਪਹਾੜ ਤੋਂ ਥੱਲੇ ਉਤਰਿਆ, ਹੋਰ ਥੱਲੇ ਹੋਰ ਥੱਲੇ ਕੀ ਸਮੁੰਦਰ। ਕਹਿੰਦੇ ਸਮੁੰਦਰ ਦੇ ਜਲ ਵਿੱਚ ਜਾ ਰਲਿਆ ਹੁਣ ਮੈਂ, ਟਿੱਲੇ 'ਤੇ ਚੜਿਆ ਸੀ ਵਲੀ ਕਧਾਰੀ ਵਾਂਗੂ। ਜਦੋਂ ਵਲੀ ਕਧਾਰੀ ਦਾ ਪਾਣੀ ਖਿੱਚ ਲਿਆ ਮਹਾਰਾਜ ਨੇ, ਫਿਰ ਭੱਜਿਆ, ਪਹਿਲਾਂ ਤਾਂ ਪੱਥਰ ਜਿਹਾ ਸਿੱਟਿਆ ਮੁੜ ਕੇ ਥੱਲੇ ਭੱਜਿਆ ਆ। ਫਿਰ ਮਹਾਰਾਜ ਨੇ ਹਉਮੈ ਦੂਰ ਕੀਤੀ, ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ, ਜੋ ਤਨ ਕਾਸੀ ਤਜਹਿ ਕਬੀਰਾ ਰਮਈਆ ਕਹਾ ਨਿਹੋਰਾ ਰਹਾਓ। ਕਹਿੰਦੇ ਹੇ ਹਰੀ ਦੇ ਲੋਕੋ, ਤੁਹਾਡੀ ਸਮਝ ਅਨੁਸਾਰ ਮੈਂ ਤਾਂ, ਤੁਸੀਂ ਕਹਿੰਦੇ ਕਬੀਰ ਤਾਂ ਵਿਚਾਰਾ ਭੋਲਾ ਹੀ ਹੈ, ਲੈ ਦੱਸ ਲੋਕ ਮਰਨ ਵੇਲੇ ਕਾਂਸੀ ਜਾਂਦੇ, ਹੜੰਬੇ ਦੀ ਧਰਤੀ ਦਿਨ ਤੁਰਿਆ ਕਿਉਂ, ਉੱਥੇ ਸਰਾਪ ਹੋਇਆ ਪਿਆ, ਜਿਹੜਾ ਇੱਥੇ ਮਰੂਗਾ ਗਧਾ ਬਣੂਗਾ, ਉੱਥੇ ਸਰਾਪ ਹੈ। ਕਹਿੰਦੇ ਥੋੜ੍ਹੀ ਮੱਤ ਵਾਲਾ ਹੈ। ਕਹਿੰਦੇ ਮੈਂ ਆਪਣੀ ਸਮਝ ਮੁਤਾਬਕ ਮੱਤੀ ਦਾ ਭੂਰਾ ਭਾਵ ਪ੍ਰਕਾਸ਼ਮਾਨ ਹੈ, ਜੇ ਮੈਂ ਕਹਿੰਦੇ ਕਬੀਰ ਕਾਸ਼ੀ 'ਚ ਸਰੀਰ ਨੂੰ ਤਿਆਗਾਂ ਤਾਂ ਫਿਰ ਰਮਈਏ ਪਰਮੇਸ਼ੁਰ ਦਾ ਸਾਡੇ ਉੱਤੇ ਕੀ ਨਿਹੋਰਾ ਅਹਿਸਾਨ ਹੋਵੇਗਾ, ਕਿਉਂਕਿ ਕਾਸ਼ੀ ਵਿੱਚ ਤਾਂ ਸ਼ਿਵ ਜੀ ਨੇ ਸਾਰਿਆਂ ਲਈ ਮੋਖ ਦਾ ਸਦਾ ਵਰਤ ਲਾਇਆ ਹੋਇਆ, ਜੋ ਇੱਥੇ ਮਰੇਗਾ ਉਹ ਮੁਕਤ ਹੋਵੇਗਾ। ਸੋ ਕਾਸ਼ੀ ਅਮਰਨਾਥ ਮੁਕਤੇ। ਇਸ ਪ੍ਰਕਾਰ ਕਹਿੰਦੇ ਤਾਂ ਪਰਮੇਸ਼ੁਰ ਦੀ ਭਗਤੀ ਕਰਨ ਦਾ ਫਿਰ ਕੀ ਲਾਭ ਹੋਇਆ। ਜੇ ਹੜੰਬੇ ਧਰਤੀ ਤੇ ਰਹਿ ਕੇ ਮੈਂ ਮਰ ਕੇ ਮੁਕਤੀ ਨੂੰ ਪ੍ਰਾਪਤ ਹੋਵਾਂਗਾ, ਤਦੋਂ ਹੀ ਤਾਂ ਪ੍ਰੇਮਾ ਭਗਤੀ ਦਾ ਪ੍ਰਤਾਪ ਤੁਸੀਂ ਜਾਣੋਗੇ ਵੀ ਬੱਲੇ ਜਿੱਥੇ ਸਰਾਪੀ ਹੋਈ ਧਰਤੀ ਸੀ ਉੱਥੇ ਕਬੀਰ ਨੇ ਨਾਮ ਜਪ ਕੇ ਮੁਕਤੀ ਪਾਈ ਹੈ। ਕਹਿੰਦੇ ਕਾਸ਼ੀ ਵਿੱਚ ਤਾਂ ਫਿਰ ਮੁਕਤ ਹੋ ਹੀ ਜਾਣਾ, ਸਵਾਦ ਤਾਂ ਜੇ ਹੜੰਬੇ ਦੀ ਧਰਤੀ 'ਤੇ ਕੋਈ ਮੁਕਤ ਹੋ ਗਿਆ ਦਿਖਾਵੇ। ਸੋ ਇਸ ਪ੍ਰਕਾਰ ਫਰਮਾਉਂਦੇ ਭਾਵ ਕਿ ਕਬੀਰ ਜੀ ਨੇ ਬਚਨ ਕੀਤਾ, ਕਹਿੰਦੇ ਕਹਾਂ ਤੋਂ ਭਾਵ ਕਿਹਾ ਜੇ ਮੈਂ ਕਾਸ਼ੀ ਵਿੱਚ ਸਰੀਰ ਤਿਆਗਾਂ ਤਾਂ ਫਿਰ ਮਈਆ ਨੂੰ ਨਿਹੋਰਾ ਉਲਾਂਭਾ ਹੀ ਦਵਾਉਣਾ, ਕਿਉਂਕਿ ਲੋਕਾਂ ਨੇ ਇਹੀ ਕਹਿਣਾ ਲੈ ਇੱਥੇ ਤਾਂ ਸਾਰੇ ਹੀ ਮੁਕਤ ਹੁੰਦੇ ਆ ਕਾਸ਼ੀ 'ਚ ਤਾਂ ਮਰ ਕੇ, ਸਵਾਦ ਤਾਂ ਸੀ ਅਤੇ ਹੜੰਬੇ ਧਰਤੀ 'ਤੇ ਮੁਕਤ ਹੋ ਕੇ ਦਿਖਾਉਂਦਾ। ਫਿਰ ਤਾਂ ਮੰਨਦੇ ਰੱਬ ਦੇ ਨਾਂ 'ਚ ਤਾਕਤ ਹੈ ਕਿ ਕਬੀਰ ਕਾਸ਼ੀ ਵਿੱਚ ਰਹਿ ਕੇ ਮੁਕਤ ਹੋਇਆ, ਪਰਮੇਸ਼ੁਰ ਦੀ ਭਗਤੀ 'ਚ ਤਾਂ ਕੋਈ ਤਾਕਤ ਨਹੀਂ। ਫਿਰ ਕਹਿੰਦੇ ਮੈਂ ਤਾਂ ਲੋਕਾਂ ਨੂੰ ਪਰਮੇਸ਼ੁਰ ਦੀ ਭਗਤੀ ਦੀ ਤਾਕਤ ਦਿਖਾਉਣੀ ਹੈ, ਵੀ ਮੈਂ ਕਾਸ਼ੀ 'ਚ ਮਰਨ ਦੀ ਬਜਾਏ ਇੱਥੇ ਆ ਗਿਆ ਜਿੱਥੇ ਸਰਾਪ ਹੈ ਵੀ ਬੰਦਾ ਮਰ ਕੇ ਖੋਤਾ ਬਣੂ, ਤੈਨੂੰ ਤਰਕੇ ਦਿਖਾਉਣਾ ਇੱਥੇ ਮਰ ਕੇ, ਕਿਉਂਕਿ ਮੇਰੇ ਹਿਰਦੇ 'ਚ ਰਾਮ ਵਸਿਆ ਹੋਇਆ, ਮੈਂ ਤਾਂ ਬੰਦਗੀ ਦੀ ਸਾਰਿਆਂ ਨਾਲੋਂ ਵੱਡੀ ਚੀਜ਼ ਦਿਖਾਉਣੀ ਹੈ। ਬੰਦਗੀ ਵਾਲਾ ਭਾਵੇਂ ਕਿਤੇ ਵੀ ਸਰੀਰ ਛੱਡ ਦੇਵੇ, ਉਹ ਮੁਕਤੀ ਮੁਕਤ ਹੁੰਦਾ ਹੈ। ਕਹਿਤ ਕਬੀਰ ਸੁਨਹੋਰੇ ਲੋਈ ਭਰਮ ਨਾ ਭੁੱਲੋ ਕੋਈ। ਕਬੀਰ ਜੀ ਕਥਨ ਕਰਦੇ ਦੁਨੀਆਂ ਦੇ ਲੋਈ ਭਾਵ ਲੋਕੋ, ਤੁਸੀਂ ਸੁਣਨਾ ਕਰੋ, ਕੋਈ ਭਰਮ ਵਿੱਚ ਲੱਗ ਕੇ ਭੁੱਲਣਾ ਨਾ ਕਰੋ। ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜਾਉ ਹੋਈ। ਕਹਿੰਦੇ ਜੇ ਹਿਰਦੇ 'ਚ ਰਾਮ ਨਾਮ ਹੋਵੇ ਨਾ, ਫਿਰ ਕਾਸ਼ੀ ਕੀ ਅਤੇ ਉਖਰ ਕੱਲਰ ਵਾਲੀ ਧਰਤੀ ਕੀ, ਮਗਹਰ ਹੜੰਬਾ ਕੀ, ਚਾਹੇ ਕਿਸੇ ਜ਼ਮੀਨ ਉੱਪਰ ਛੁੱਟ ਜੇ ਸਰੀਰ, ਉਹ ਮੁਕਤ ਹੋਣਾ ਹੀ ਹੋਣਾ ਉਹਨੇ, ਉਹ ਨਹੀਂ ਫਿਰ ਟਲਦਾ ਮੁਕਤੀ ਉਹਦੀ ਟਲ ਨਹੀਂ ਸਕਦੀ, ਕਿਉਂਕਿ ਉਹਨੇ ਬੰਦਗੀ ਕੀਤੀ ਹੋਈ ਹੈ। ਨਹੀਂ ਤਾਂ ਫਿਰ ਕਹਿੰਦੇ ਬੰਦਗੀ ਕਰਨ ਦਾ ਲਾਭ ਕੀ ਹੋਇਆ ਸਾਨੂੰ। ਸੋ ਇੱਕ ਦਿਨ ਕਬੀਰ ਜੀ ਕੋਲ ਲੋਈ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਮਾਲਕ ਜੀ ਘਰ ਵਿੱਚ ਤੰਗੀ ਬਹੁਤ, ਆਪ ਪਰਮੇਸ਼ੁਰ ਕੋਲੋਂ ਕੋਈ ਪਦਾਰਥ ਮੰਗ ਲਓ। ਸੋ ਕਬੀਰ ਜੀ ਕਹਿਣ ਲੱਗੇ, ਕਿਆ ਮੰਗਾਂ ਕਿਛ ਥਿਰ ਨਾਹੀਂ, ਮੈਂ ਰੱਬ ਕੋਲੋਂ ਕੀ ਮੰਗਾਂ। ਪਹਿਲੇ ਪਾਤਸ਼ਾਹ ਨਹੀਂ ਕਹਿੰਦੇ ਕਿਆ ਮੰਗਾਂ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀ, ਉਹ ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਇਹ ਵੀ ਤਾਂ ਕਿਹਾ ਨਾ, ਇੰਦਰ ਲੋਕ ਸਿਵ ਲੋਕ ਕਹਿ ਜੈਬੋ, ਓਛੇ ਤਪ ਕਰ ਬਾਹੋ ਰਹਿਬੋ। ਤਪ ਜਾਂ ਪੁੰਨਾਂ ਦੇ ਬਲ ਕਰਕੇ ਜੇ ਕੋਈ ਇੰਦਰ ਲੋਕ ਚਲਿਆ ਜਾਏ, ਸ਼ਿਵ ਲੋਕ ਚਲਿਆ ਵੀ ਜਾਵੇ, ਤਾਂ ਓਛੇ ਤੁੱਛ ਤਪ ਦੇ ਹੋਣ ਕਰਕੇ, ਸਕਾਮ ਤਪ ਦੇ ਕਰਨ ਨਾਲ ਬਾਹਰ ਰਹਿਬੋ, ਫਿਰ ਸੰਸਾਰ 'ਚ ਵਾਪਸ ਆਉਣਾ ਪੈਂਦਾ। ਉੱਥੇ ਤਾਂ ਭਗਤੀ ਕਰਕੇ ਤਪਾ ਓਛੇ ਤਪ ਕਰਕੇ ਕੋਈ ਚਲਿਆ ਜਾਊਗਾ, ਬੰਦਗੀ ਸਕਾਮ ਕਰਮ ਕੀਤਾ ਨਾ ਉਹਨੇ, ਮੈਂ ਸਵਰਗਾਂ ਨੂੰ ਜਾਣਾ, ਮੈਂ ਸ਼ਿਵ ਲੋਕ ਜਾਣਾ ਹੈ, ਇੰਨੀ ਦੇਰ ਜਦ ਤੱਕ ਪੁੰਨ ਨੇ, ਜਦੋਂ ਪੁੰਨ ਮੁੱਕ ਗਏ ਉਹਨਾਂ ਨੇ ਠਾਹ ਥੱਲੇ ਮਾਰਨਾ ਉਸੇ ਵਕਤ। ਤਾਂ ਪੁੰਨਾਂ ਦੇ ਪ੍ਰਤਾਪ ਨਾਲ ਜੇ ਜੀਵ ਸਵਰਗ ਜਾਂਦਾ, ਇਹਦੇ ਗਲ ਦੇ ਵਿੱਚ ਇੱਕ ਫੁੱਲਾਂ ਦੀ ਮਾਲਾ ਪਾਉਂਦੇ ਨੇ, ਉਹ ਮਾਲਾ ਜਿੰਨੇ ਪੁੰਨ ਹੁੰਦੇ ਉਹ ਹਿਸਾਬ ਨਾਲ ਪੈਂਦੀ, 200, 300, 1000, ਉਹ ਫੁੱਲ ਇੱਕ ਇੱਕ ਕਰਕੇ ਸੁੱਕਦਾ ਜਾਂਦਾ। ਜਿਉਂ ਜਿਉਂ ਪੁੰਨ ਸੁੱਕਦੇ ਆ, ਫੁੱਲ ਸੁੱਕਦੇ ਆ, ਸਾਰੇ ਫੁੱਲ ਸੁੱਕ ਜਾਂਦੇ ਤਾਂ ਬਸ ਧਰਤੀ ਤੇ ਥੱਲੇ ਮਾਰਦੇ ਆ, ਛੀਨੇ ਪੁੰਨੇ ਮਾਰਤ ਲੋਕ ਹੈ ਚਰਤੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੁੰਨ ਕਰਮਾਂ ਦੇ ਖੀਣ ਹੋਣ ਕਰਕੇ ਮਾਤ ਲੋਕ ਜਿਹੜੀ ਨਾ ਚਰਤੀ, ਉਹਦੇ ਵਿੱਚ ਗਰਾਇਆ ਜਾਂਦਾ, ਇਹਨੂੰ ਸਿੱਟਿਆ ਜਾਂਦਾ ਬੰਦੇ ਨੂੰ, ਚੱਲ ਬਈ ਵਾਪਸ ਹੁਣ ਜਾ ਕੇ ਹੋਰ ਪੁੰਨ ਕਰ ਲੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਪੁੰਨ ਕਰਮ ਨੇ, ਕਬੀਰ ਜੀ ਦੇ ਰਾਹੀਂ ਸਮਝਾਉਂਦੇ ਆ ਲੋਕਾਂ ਨੂੰ, ਕਿਆ ਮੰਗੋ ਕਿਛ ਫਿਰ ਨਾਹੀਂ, ਰਾਮ ਨਾਮ ਰੱਖ ਮਨ ਮਾਹੀ ਰਹਾਓ। ਕਹਿੰਦੇ ਕੀ ਮੰਗੀਏ, ਕੋਈ ਚੀਜ਼ ਟਿਕਣ ਵਾਲੀ ਤਾਂ ਹੈ ਨਹੀਂ, ਇਸ ਕਰਕੇ ਰਾਮ ਦੇ ਨਾਮ ਨੂੰ ਮਨ ਦੇ ਅੰਦਰ ਚੇਤੇ ਰੱਖ, ਵਸਾ ਕੇ ਰੱਖ, ਰਾਮ ਵਾਹਿਗੁਰੂ ਵਾਹਿਗੁਰੂ ਕਰੀ ਜਾ, ਉਹਦੇ ਤੈਨੂੰ ਤਾਰਨਾ, ਹੋਰ ਕੋਈ ਤਾਰਨ ਵਾਲੀ ਚੀਜ਼ ਨਹੀਂ ਹੈਗੀ। ਸੋਭਾ ਰਾਜ ਬਿਭੈ ਵਡਿਆਈ, ਕਹਿੰਦੇ ਇਹ ਸੰਸਾਰ ਦੀ ਸੋਭਾ ਰਾਜ, ਬਿਭੈ ਹੁੰਦੀ ਰਾਜ ਭੂਤੀ ਤੇ ਪ੍ਰਲੋਕ ਦੀ ਵਡਿਆਈ, ਅੰਤ ਨਾ ਕਾਹੂ ਸੰਗ ਸਹਾਈ, ਅੰਤ ਹੁੰਦਾ ਪ੍ਰਾਣਾਂ ਦੇ ਵਿਯੋਗ ਕਾਲ ਵਿੱਚ ਇਹ ਕਿਸੇ ਨਾਲ ਸਹਾਇਕ ਨਹੀਂ ਹੁੰਦੀਆਂ ਚੀਜ਼ਾਂ, ਪੁੱਤਰ ਕਲੱਤਰ ਲੱਛਮੀ ਮਾਇਆ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਪੁੱਤਰ ਦੀ ਕੁਲੱਤਰ ਇਸਤਰੀ ਭਾਵ ਨੁਖਾ ਨੌ ਜਿਹੜੀ ਆ ਲੱਛਮੀ ਆਪਣੀ ਇਸਤਰੀ ਅਤੇ ਮਾਇਆ ਜਿਹੜੀ ਪਦਾਰਥ ਹੈ ਸਾਰੇ, ਇਨ ਤੇ ਕਹੋ ਕਵਨ ਹੈ ਸੁੱਖ ਪਾਇਆ। ਦੱਸੋ ਭਾਈ ਇਹਨਾਂ ਤੋਂ ਕਿਸੇ ਨੇ ਸੁੱਖ ਪਾਇਆ, ਕਹਿੰਦੇ ਸੁੱਖ ਪਾਇਆ, ਇਹੀ ਹੁੰਦੀ ਹੈ ਸਾਰੀ ਰਿਪੋਰਟ। ਉਹ ਜੀ ਨੌਂਹ ਬੜਾ ਤੰਗ ਕਰਦੀ ਹੈ, ਸੱਸ ਬੜਾ ਤੰਗ ਕਰਦੀ ਹੈ, ਘਰ ਵਾਲੀ ਬਹੁਤ ਤੰਗ ਕਰਦੀ ਆ, ਉਹ ਕਹਿੰਦੇ ਘਰ ਵਾਲਾ ਬਹੁਤ ਤੰਗ ਕਰਦੇ, ਇਹੀ ਚੱਲਦਾ ਨਾ ਚੱਕਰ ਦੁਨੀਆਂ 'ਚ। ਕਹਿੰਦੇ ਇਹਨਾਂ ਤੋਂ ਸੁੱਖ ਕੀ ਨੇ ਪਾਇਆ, ਕੀਤਾ ਤਾਂ ਸੀ ਸੁੱਖ ਨੂੰ ਵਿਆਹ, ਪਰ ਗਲ 'ਚ ਕਹਿੰਦੇ ਮੇਰੇ ਫਾਹਾ ਹੀ ਪੈ ਗਿਆ ਹੁਣ। ਕਹਿਤ ਕਬੀਰ ਅਵਰ ਨਹੀਂ ਕੰਮ ਆ, ਕਬੀਰ ਜੀ ਕਹਿੰਦੇ ਨਾਮ ਤੋਂ ਬਿਨਾਂ ਹੋਰ ਕੋਈ ਪਦਾਰਥ ਕੰਮ ਆਉਣ ਵਾਲਾ ਨਹੀਂ ਗਾ, ਇਹ ਤੈਨੂੰ ਊਈ ਭੁਲੇਖਾ ਹੀ, ਜੇ ਜਿੰਨੀ ਜ਼ਿਆਦਾ ਚੀਜ਼ ਸੋਹਣੀ ਹੁੰਦੀ ਆ ਨਾ, ਓਨਾ ਹੀ ਦੁੱਖ ਜ਼ਿਆਦਾ ਦਿੰਦੀ ਹੈ। ਇਹ ਰੱਬ ਦੇ ਨਾਂ ਨੂੰ ਕੋਈ ਸੋਹਣਾ ਹੀ ਨਹੀਂ ਸਮਝਦਾ, ਕਹਿੰਦੇ ਰੱਬ ਦਾ ਨਾਂ ਤਾਂ ਚਲੋ ਕੀ ਲੈਣਾ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਹੀ ਸਭ ਤੋਂ ਸ਼੍ਰੋਮਣੀ ਹੈ। ਅਮਰੈ ਮਨ ਤਨ ਰਾਮ ਕੋ ਨਾਮਾ। ਸੋ ਕਬੀਰ ਜੀ ਫਰਮਾਉਂਦੇ ਹਨ ਹਮਰੈ ਮਨ ਧਨ ਰਾਮ ਕੋ ਨਾਮਾ। ਇਸ ਕਰਕੇ ਸਾਡੇ ਮਨ ਵਿੱਚ ਇੱਕ ਰਾਮ ਦਾ ਨਾਮ ਹੀ ਧਨਤਾ ਦੇ ਯੋਗ ਧਨ ਹੈ। ਹੁਣ ਨਾਮ ਦੀ ਮਹਿਮਾ ਪੰਜਵੇਂ ਸ਼ਬਦ ਚ ਕਥਨ ਕਰਦੇ ਇਸ ਪ੍ਰਕਾਰ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਭਾਈ, ਮਨ ਕਰਕੇ ਰਾਮ ਨੂੰ ਸਿਮਰ, ਬਾਣੀ ਦੁਆਰਾ ਰਾਮ ਨੂੰ ਸਿਮਰ, ਸਰੀਰ ਕਰਕੇ ਰਾਮ ਨੂੰ ਸਿਮਰ, ਭਾਈ ਰਾਮ ਨੂੰ ਸਿਮਰ, ਰਾਮ ਨੂੰ ਸਿਮਰ, ਰਾਮ ਨੂੰ ਸਿਮਰ, ਤਿੰਨ ਵੇਰ ਆਖਣ ਨਾਲ ਨਿਸ਼ਚੇ ਅਰਥ ਹੁੰਦਾ। ਜੇ ਰਾਮ ਸਾਰੇ ਜਿਹੜਾ ਰਮਿਆ ਹੋਇਆ ਜਿਸ ਰਾਮ ਦਾ ਸਿਮਰਨ ਸਿਮਰਨੇ ਯੋਗ ਹੈ ਭਾਈ, ਉਹ ਰਾਮ ਦਾ ਸਿਮਰਨ ਕਰਿਆ ਕਰ, ਰਮੇ ਹੋਏ ਰਾਮ ਦਾ ਸਿਮਰਨ ਕਰਿਆ ਕਰ। ਤਰਜੇਗਾ ਗੁਰੂ ਗ੍ਰੰਥ ਸਾਹਿਬ ਦਾ ਤਾਂ ਪਾਠ ਕਰੋ ਨਾ, ਵੈਸੇ ਹੀ ਸਿਮਰਨ ਇੰਨਾ ਕਰਾਉਂਦੇ ਮਹਾਰਾਜ। ਉਹ ਸਾਰੇ ਨਾਂ ਤਾਂ ਪਰਮੇਸ਼ਰ ਦੇ ਹੀ ਆ, ਰਾਮ ਗੋਬਿੰਦ ਹਰੀ ਨਰਾਇਣ ਦਮੋਦਰ ਮਾਧੋ ਪ੍ਰਭੂ ਹਰੀ, ਕਈ ਕੁਛ ਕਹਾਈ ਜਾਂਦੇ ਕਹਾਈ ਜਾਂਦੇ। ਕਹਿੰਦੇ ਬਾਣੀ ਨਹੀਂ ਪੜ੍ਹਨੀ ਚਾਹੀਦੀ, ਕਈ ਕਹਿੰਦੇ ਸਿਮਰਨ ਕਰਨਾ ਚਾਹੀਦਾ। ਗੁਰਬਾਣੀ ਤਾਂ ਸਿਮਰਨ ਰੂਪ ਹੀ ਆ ਭਾਈ, ਇਹ ਤਾਂ ਸਿਮਰਨ ਕਰਾਈ ਜਾਂਦੇ ਨੇ, ਕਰਾਈ ਜਾਂਦੇ ਨੇ, ਅਤੇ ਨਾਲੇ ਇਹ ਤਾਂ ਪ੍ਰਕਾਸ਼ ਰੂਪ ਨੇ, ਅਕਾਲ ਪੁਰਖ ਦੀ ਬਾਣੀ ਹੈ। ਪਰ ਇੰਨੀ ਸੋਝੀ ਕਿੱਥੇ, ਦਿਮਾਗ ਇੱਥੇ ਤੱਕ ਕਿੱਥੇ ਕਿਸੇ ਦਾ ਆਉਣਾ, ਕਿਸੇ ਨੂੰ ਸੋਝੀ ਪੈਂਦੀ ਹੈ। ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ। ਕਹਿੰਦੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਨਾ ਅਧਿਕਾਈ, ਬਹੁਤੀ ਵਿਭੂਤੀ ਵਾਲੇ, ਬਹੁਤੇ ਕਰਮ ਧਰਮ ਕਰਨ ਵਾਲੇ ਸੰਸਾਰ ਸਮੁੰਦਰ 'ਚ ਡੁੱਬਦੇ ਜਾਂਦੇ ਕੋਈ ਤਰਦਾ ਵੀ ਦੇਖਿਆ? ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਨੇ ਨਾਮ ਤੋਂ ਨਾ ਬਿਨਾਂ ਬੇਅਰਥ ਨੇ। ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ। ਇਸ ਕਰਕੇ ਸੰਪਤ ਸੁਖਦਾਈ, ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਬਨਤਾ ਹੁੰਦੀ ਇਸਤਰੀ, ਸੁਤ ਪੁੱਤਰ, ਦੇਹ ਹੁੰਦਾ ਸਰੀਰ, ਗ੍ਰਹਿ ਹੁੰਦਾ ਘਰ, ਸੰਪਤ ਕਹਿੰਦੇ ਹਾਥੀ ਘੋੜੇ ਮਾਲ ਡੰਗਰ ਆਦਿਕ ਇਤਿਆਦੀ ਸੰਪਦਾ, ਜਿਹੜੀ ਸੁਖਦਾਈ ਮੰਨੀ ਬੈਠਾ। ਜਿਸ ਵੇਲੇ ਤੇਰੇ ਕਾਲ ਦੀ ਅਹੁਦ ਆਈ, ਮੌਤ ਆ ਗਿਆ, ਉਹ ਦਿਨ ਆ ਗਿਆ ਮੌਤ ਵਾਲਾ, ਸਕਿੰਟ ਮਿੰਟ ਪੂਰੇ ਹੋ ਗਏ, ਉਸੇ ਵੇਲੇ ਇਹਨਾਂ ਵਿੱਚੋਂ ਤੇਰਾ ਕੋਈ ਸਹਾਇਤਾ ਨਹੀਂ ਕਰੇਗਾ। ਮਾਤ ਪਿਤਾ ਬਨਤਾ ਸੁਤਬੰਧ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਮਰਨ ਤੋਂ ਬਾਅਦ ਕੋਈ ਆਪਣਾ ਨਹੀਂ ਹੁੰਦਾ, ਸਰੀਰ ਛੱਡ ਕੇ ਬਾਅਦ ਵਿੱਚ ਤੂੰ ਕੌਣ ਮੈਂ ਕੌਣ। ਜਿਵੇਂ ਜਹਾਜ਼ ਸਾਰੇ ਇਕੱਠੇ ਆ, ਗੱਲਾਂ ਮਾਰਦੇ ਆਉਂਦੇ ਆ, ਬੜੇ ਘੁਲ ਮਿਲ ਜਾਂਦੇ ਆ, ਘਿਓ ਖਿਚੜੀ ਹੋ ਜਾਂਦੇ, ਏਅਰਪੋਰਟ 'ਤੇ ਆ ਜਾ ਉਤਰਦੇ ਨੇ, ਫਿਰ ਦੇਖਦਾ ਵੀ ਨਹੀਂ ਮੁੜ ਕੇ ਇੱਕ ਦੂਜੇ ਵੱਲ ਨੂੰ ਕੌਣ ਕਿੱਧਰ ਨੂੰ ਭੱਜ ਗਿਆ। ਪਰ ਜਦੋਂ ਸਰੀਰ ਛੱਡਦਾ ਨਾ ਬੰਦਾ, ਉਦੋਂ ਰਿਸ਼ਤੇਦਾਰਾਂ ਨਾਲ ਵੀ ਐਂ ਹੁੰਦੀ ਹੈ ਨਾ, ਉਹਨਾਂ ਨੂੰ ਮੁੜ ਕੇ ਦੇਖੇ ਨਾ ਉਹਨੂੰ ਦੇਖਣ, ਬਸ ਕਹਿੰਦੇ ਚਲੋ ਤੁਰਦਾ ਬਣਿਆ, ਕੰਮ ਮੁੱਕਿਆ। ਇਸ ਕਰਕੇ ਕਬੀਰ ਜੀ ਕਹਿੰਦੇ ਇਹਨਾਂ ਉੱਤੇ ਜ਼ਿਆਦਾ ਜ਼ੋਰ ਨਾ ਲਾਈ ਜਾ। ਹੁਣ ਨਾਮ ਦੀ ਵਿਸ਼ੇਸ਼ਤਾ ਦੱਸਦੇ ਕਿ ਦੇਖੋ ਨਾਮ ਨੇ ਕਿੰਨੀ ਦੁਨੀਆਂ ਤਾਰੀ ਹੈ ਭਾਈ ਅੱਜ ਤੱਕ। ਅਜਾ ਮਲ ਗਜ ਗਨਕਾ ਪਤਤ ਕਰਮ ਕੀਨੇ। ਜੋ ਪਹਿਲਾਂ ਬੜਾ ਵਿਦਵਾਨ ਪੰਡਿਤ ਹੋਣ ਕਰਕੇ ਰਾਜ ਦਰਬਾਰ 'ਚ ਚੰਗੀ ਕਥਾ ਕਰਦਾ ਸੀ, ਫਿਰ ਬੇਸਵਾ ਨਾਲ ਮਿਲਾਪ ਹੋਣ ਕਰਕੇ ਨਾਮ ਅਜਾ ਮਲ ਪੈ ਗਿਆ। ਇਸ ਪ੍ਰਕਾਰ ਫਿਰ ਦੇਖੋ ਹੌਲੀ ਹੌਲੀ ਉਹ ਕਿੰਨੇ ਬਾਲ ਬੱਚਾ ਜੰਗਲ 'ਚ ਭੇਜਦਾ, ਉੱਥੇ ਮਹਾਤਮਾ ਮਿਲੇ, ਕਹਿੰਦਾ ਮੇਰਾ ਭਲਾ ਹੋਜੂ ਜੀ। ਕਹਿੰਦੇ ਨਾਰਾਇਣ ਰੱਖ ਲੈ ਪੁੱਤ ਦਾ ਨਾਂ, ਜਿਹੜਾ ਹੁਣ ਤੇਰੇ ਪੁੱਤ ਹੋਣਾ ਉਹ ਤਾਰੂ ਤੈਨੂੰ। ਕਹਿੰਦੇ ਉਹ ਨਾਰਾਇਣ ਨਾਰਾਇਣ ਕਰਦੇ ਹੀ ਤਰ ਗਿਆ, ਹਾਥੀ ਜਿਹੜਾ ਸੀ ਉਹ ਤਰ ਗਿਆ ਹਰੀਹਰ ਖੇਤਰ 'ਤੇ, ਬੇਸਵਾ ਤਰ ਗਈ। ਇਹਨਾਂ ਸਾਰੀ ਉਮਰ ਪਤਿਤ ਕਰਮ ਹੀ ਕੀਤੇ ਸੀ, ਪਰ ਨਾਮ ਜਪਿਆ ਬਦ ਜਦੋਂ ਫਿਰ ਤਰ ਗਏ। ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ। ਅੰਤ ਨੂੰ ਸੰਤਾਂ ਦੀ ਕਿਰਪਾ ਨਾਲ ਰਾਮ ਨਾਮ ਲੈਣ ਕਰਕੇ ਤੇਉ ਹੁੰਦੇ ਉਹ ਸੰਸਾਰ ਸਮੁੰਦਰ ਤੋਂ ਉਤਰ ਕੇ ਪਾਰ ਪੈ ਗਏ। ਮਹਾਂਪੁਰਖ ਨੂੰ ਕਿਸੇ ਨੂੰ ਤਾਰਨਾ ਕੋਈ ਔਖਾ ਨਹੀਂ ਹੁੰਦਾ ਹੈ। ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ। ਭਾਈ ਜਿਸ ਵੇਲੇ ਤੁਸੀਂ ਸੂਰ ਬਣੇ ਹੋਏ ਸੀ, ਕੂਕਰ ਕੁੱਤੇ ਬਣੇ, ਜੁੰਨੀਆਂ 'ਚ ਫਿਰਦੇ ਸੀ, ਭੌਂਕਦੇ ਭਰਮਦੇ ਭਟਕਦੇ ਗਲੀਆਂ ਵਿੱਚ, ਉਹਦੇ ਵਿੱਚ ਸ਼ਰਮ ਨਹੀਂ ਆਈ? ਅਤੇ ਹੁਣ ਆਖਦੇ ਹੋ ਮਾਲਾ ਫੇਰਦਿਆਂ ਗੁਰਦੁਆਰੇ ਜਾਂਦੇ ਹਾਂ ਸਾਨੂੰ ਸ਼ਰਮ ਆਉਂਦੀ ਹੈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਕਹਿੰਦੇ ਰਾਮ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਕਾਹਦੇ ਵਾਸਤੇ ਵਿਸ਼ਿਆਂ ਰੂਪੀ ਬਿਖ ਜ਼ਹਿਰ ਨੂੰ ਖਾਈ ਜਾਂਦੇ ਹੋ? ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਤੋ ਇਹ ਬਿਸ਼ਰਾਮ ਅੰਮ੍ਰਿਤ 'ਤੇ ਲਾ ਲੈਣਾ। ਇਸ ਪ੍ਰਕਾਰ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਤਾਜ ਭਰਮ ਕਰਮ ਵਿਦ ਨਿਖੇਦ ਰਾਮ ਨਾਮ ਲੇਹੀ। ਸੋ ਇਸ ਕਰਕੇ ਫਰਮਾਉਂਦੇ ਹਨ, ਵਿਧੀ ਕਰਮ ਜੋ ਸ਼ਾਸਤਰ ਅਨੁਸਾਰ, ਨਿਖੇਧ ਕਰਮ ਜੋ ਸ਼ਾਸਤਰ ਤੋਂ ਵਿਰੁੱਧ ਹੈ, ਇਹਨਾਂ ਦੋਹਾਂ ਹੀ ਕਰਮਾਂ ਨੂੰ ਭਰਮ ਰੂਪ ਜਾਣ ਕੇ ਤਿਆਗ ਦੇ। ਕਿਉਂਕਿ ਪਾਪ ਕਰਮ ਹੈ ਲੋਹੇ ਕੀ, ਪੁੰਨ ਸਵਰਨ ਕੀ ਜਾਨ, ਦੋਨੋਂ ਬੰਧਨ ਰੂਪ ਹੈ, ਨਿਸ਼ਚੇ ਲਿਓ ਪਛਾਣ। ਸੋ ਇਹ ਪਿੱਛੇ ਜਿਹੜਾ ਇੱਕ ਪਾਠ ਆਇਆ ਨਾ, ਇਹ ਸਾਰੀਆਂ ਚੀਜ਼ਾਂ ਪਾਠਾਂ ਦਾ ਧਿਆਨ ਰੱਖਣਾ। ਇੱਕ ਐਸੇ ਪਾਠ ਵੀ ਕਦੇ ਕਦੇ ਆ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਭੁਲੇਖਾ ਵੀ ਖਾ ਜਾਂਦੇ ਹਾਂ। ਸੋ ਜਿਵੇਂ ਪਾਠ ਆਇਆ, ਇਨ ਮੈਂ ਕਛ ਤੇਰੋ ਨਾਹ ਤੇਰੋ ਕਾਲ ਅਵਧ ਆਈ। ਸੋ ਇਹ ਪਾਠ ਅਵਧ ਕਰਨਾ, ਇਸ ਪ੍ਰਕਾਰ ਫਰਮਾਉਂਦੇ ਹਨ ਬਚਨ। ਗੁਰਪ੍ਰਸਾਦ ਜਾਨ ਕਬੀਰ ਰਾਮ ਕਰ ਸਨੇਹੀ। ਕਬੀਰ ਜੀ ਕਥਨ ਕਰਦੇ ਨੇ ਕਿ ਭਾਈ ਗੁਰਾਂ ਦੀ ਕਿਰਪਾ ਨਾਲ ਤੂੰ ਰਾਮ ਵਿੱਚ ਸਨੇਹੀ ਕਰ, ਪ੍ਰੇਮ ਕਰ, ਪਿਆਰ ਕਰ ਗੁਰਾਂ ਦੇ ਵਿੱਚ।